ਸਤਿਗੁਰਾਂ ਦੀ ਨਿੱਘੀ ਪਾਵਨ ਗੋਦ ਦਾ ਰੰਗਰਸ ਮਾਣ ਰਹੀ ਗੁਰੂ ਰੂਪ ਸਤਸੰਗ ਜੀ ਫਤਿਹ ਦੀ ਸਾਂਝ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਬਾਊ ਜੀਆਂ ਨੇ ਗੁਰਬਾਣੀ ਦੇ ਆਧਾਰ ਤੇ 132 ਅਨੁਭਵੀ ਲਿਖਤਾਂ ਲਿਖੀਆਂ ਹਨ, ਜਿਨ੍ਹਾਂ ਵਿੱਚੋਂ ਅੱਜ ਦਾ ਵਿਸ਼ਾ ਹੈ ਦੂਜਾ ਪਾਓ। ਇਸ ਮਹੱਤਵਪੂਰਨ ਵਿਸ਼ੇ ਤੇ ਉਹਨਾਂ ਨੇ 7 ਭਾਗਾਂ ਦੀ ਲੜੀ ਲਿਖੀ ਹੈ, ਜਿਸ ਵਿੱਚੋਂ 5ਵੇਂ ਭਾਗ ਨਾਲ ਅਸੀਂ ਅੱਜ ਸਾਂਝ ਕਰਾਂਗੇ। ਖਸਮ ਛੋੜ ਦੂਜੇ ਲੱਗੇ, ਡੂਬੇ ਸੇ ਬਣ ਜਾ ਰਿਹਾ। ਆਓ ਸਾਰੇ ਪਿਆਰ ਤੇ ਇਕਾਗਰਤਾ ਨਾਲ ਸਰਵਣ ਕਰੀਏ। ਰੱਬ ਇੱਕ ਹੈ, ਰੱਬ ਨੇ ਆਪਣੀ ਮੌਜ ਵਿੱਚ ਕੁਦਰਤ ਸਾਜੀ। ਇਸ ਕੁਦਰਤ ਦੀ ਵਜ੍ਹਾ ਨਾਲ ਦੂਜੇ ਪਾਉ ਦੀ ਕਲਪਨਾ ਹੋਈ। ਜਦੋਂ ਇਨਸਾਨ ਦੇ ਮਨ ਦਾ ਰੁੱਖ ਆਪਣੇ ਕਰਤੇ ਅਕਾਲ ਪੁਰਖ ਵੱਲ ਹੁੰਦਾ ਹੈ ਤਾਂ ਉਸ ਨੂੰ ਗੁਰਮੁਖ ਕਿਹਾ ਜਾਂਦਾ ਹੈ। ਹਾਂਜੀ, ਜਦੋਂ ਇਨਸਾਨ ਦੇ ਮਨ ਦਾ ਰੁੱਖ ਆਪਣੇ ਕਰਤੇ ਅਕਾਲ ਪੁਰਖ ਵੱਲ ਹੁੰਦਾ ਹੈ ਤਾਂ ਉਸਨੂੰ ਗੁਰਮੁਖ ਕਿਹਾ ਜਾਂਦਾ ਹੈ। ਪਰ ਜਦੋਂ ਇਨਸਾਨ ਦੇ ਮਨ ਦਾ ਰੁੱਖ ਮਾਇਆ ਵੱਲ ਹੁੰਦਾ ਹੈ ਤਾਂ ਉਹ ਆਪਣੇ ਕਰਤੇ ਅਕਾਲ ਪੁਰਖ ਨੂੰ ਭੁੱਲ ਜਾਂਦਾ ਹੈ ਤੇ ਮਨਮੁਖ ਅਖਵਾਉਂਦਾ ਹੈ। ਇਸੇ ਭੁੱਲ ਵਿੱਚੋਂ ਹੀ ਦੂਜਾ ਪਾਉ ਉਪਜਦਾ ਹੈ। ਇਸ ਦੂਜੇ ਪਾਉ ਵਿੱਚ ਸਾਰੀ ਉਮਰ ਇਨਸਾਨ ਗਲਤਾਨ ਰਹਿੰਦਾ ਹੈ। ਹਾਂ ਹਾਂ ਕਰਤੀ ਸਭ ਮੂਈ, ਸੰਪੋ ਕਿਸੇ ਨਾ ਨਾਲ, ਦੂਜੇ ਪਾਏ ਦੁੱਖ ਪਾਇਆ ਸਭ ਜੋਹੀ ਜਮਕਾਲ। ਇਹ ਜਗ ਮਾਇਆ ਮੋਹੇ ਵਿਆਪਿਆ, ਦੂਜੇ ਭਰਮ ਭੁਲਾਏ। ਜਗਤ ਅਗਿਆਨੀ ਅੰਧ ਹੈ, ਦੂਜੇ ਪਾਏ ਕਰਮ ਕਮਾਏ। ਦੂਜੇ ਪਾਏ ਜੇਤੇ ਕਰਮ ਕਰੇ, ਦੁੱਖ ਲੱਗੇ ਤਨਤਾਏ। ਅਨਿਕ ਜਨਮ ਬੀਤੀਅਨ ਪਰਮਾਈ, ਕਰ ਵਾਸ ਨਾ ਦੇਵੈ ਦੁੱਤਰ ਮਾਈ। ਦਿਨ ਰੈਨ ਆਪਣਾ ਕੀਤਾ ਪਾਈ, ਕਿਸ ਦੋਸ ਨਾ ਦੀਜੈ ਕਿਰਤ ਪਵਾਈ। ਸਾਧੋ ਇਹ ਜਗ ਪਰਮ ਭੁਲਾਨਾ, ਰਾਮ ਨਾਮ ਕਾ ਸਿਮਰਨ ਛੋੜਿਆ ਮਾਇਆ ਹਾਥ ਬਿਕਾਨਾ। ਕਈ ਪ੍ਰਾਣੀ ਐਸੇ ਹੁੰਦੇ ਹਨ ਜੋ ਮਾਇਆ ਵਿੱਚ ਗਲਤਾਨ ਹੁੰਦੇ ਹਨ, ਪਰ ਨਾਲ ਹੀ ਪਰਮਾਰਥ ਵੱਲ ਵੀ ਠਾਠਾ ਬਾਗਾ ਕਰ ਛੱਡਦੇ ਹਨ। ਲੇਕਿਨ ਬਿਪਤਾ ਪਈ ਤੇ ਇਹਨਾਂ ਨੂੰ ਰੱਬ ਨਾਲੋਂ ਕੁਸੁਨ ਨੇੜੇ ਦਿਸਦਾ ਹੈ। ਬਿਪਤਾ ਤੋਂ ਬਚਣ ਲਈ ਇਹ ਅਕਲਾਂ ਘੋਟਦੇ ਹਨ, ਸਿਫਾਰਿਸ਼ਾਂ ਪਵਾਉਂਦੇ ਹਨ, ਰਿਸ਼ਵਤ ਦਿੰਦੇ ਹਨ, ਹੋਰ ਕਈ ਕਿਸਮ ਦੇ ਨੀਵੇਂ ਹੱਥਕੰਡੇ ਵਰਤਦੇ ਹਨ। ਹਾਂਜੀ, ਕਈ ਪ੍ਰਾਣੀ ਐਸੇ ਹੁੰਦੇ ਹਨ ਜੋ ਮਾਇਆ ਵਿੱਚ ਗਲਤਾਨ ਹੁੰਦੇ ਹਨ, ਪਰ ਫਿਰ ਵੀ ਪਰਮਾਰਥ ਵੱਲ ਵੀ ਠਾਠਾ ਬਾਗਾ ਕਰ ਛੱਡਦੇ ਹਨ। ਇਸ ਤੋਂ ਇਲਾਵਾ ਇਹ ਪਾਠ ਪੂਜਾ ਦਾ ਧਾਰਮਿਕ ਤੇ ਦੁਨਿਆਵੀ, ਇਸ ਤਰ੍ਹਾਂ ਇਹ ਇਹਨਾਂ ਦਾ ਧਾਰਮਿਕ ਤੇ ਦੁਨਿਆਵੀ ਜੀਵਨ ਦੁਬਿਧਾ ਪਰਮ ਜਾਂ ਸੈਸੇ ਵਿੱਚ ਵਿਅਰਥ ਚਲਾ ਜਾਂਦਾ ਹੈ। ਹਾਂਜੀ, ਇਹਨਾਂ ਪ੍ਰਾਣੀਆਂ ਦਾ ਧਾਰਮਿਕ ਤੇ ਦੁਨਿਆਵੀ ਜੀਵਨ ਦੁਬਿਧਾ ਪਰਮ ਜਾਂ ਸੈਸੇ ਵਿੱਚ ਵਿਅਰਥ ਚਲਾ ਜਾਂਦਾ ਹੈ। ਗੁਰਬਾਣੀ ਵਿੱਚ ਸਾਡੀ ਇਸ ਦੁਚਿੱਤੇ ਵਾਲੀ ਹਾਲਤ ਨੂੰ ਇਉਂ ਬਿਆਨ ਕੀਤਾ ਗਿਆ ਹੈ, ਕਰੇ ਦੋ ਕਰਮ ਦਿਖਾਵੈ ਹੋਰ, ਰਾਮ ਕੀ ਦਰਗੇ ਬਾਦਾ ਚੋਰ। ਖਸਮ ਛੋੜ ਦੂਜੇ ਲੱਗੇ, ਡੂਬੇ ਸੇ ਬਣ ਜਾ ਰਿਹਾ। ਜਿਨ੍ਹਾਂ ਨੇ ਹੋ ਦੂਜਾਨੇ ਲੱਗਾ, ਚੂਰ ਮਰੋ ਸੇ ਵਾਡਿਆ। ਦੋ ਵਿੱਚ ਦੁਖੀ ਦੁਬਾਜਰੇ, ਖਰਬੜ ਹੋਏ ਖੁਦੀ ਖੁਆਰਾ। ਨਾ ਉਰਵਾਰ ਨਾ ਪਾਰ ਹੈ, ਗੋਤੇ ਖਾਨ ਪਰਮ ਸਿਰ ਪਾਰਾ। ਦੂਜਾ ਪਾਉ ਦੁਬਾਜਰਾ, ਮਨ ਪਾਟੇ ਖਰਬੜ ਖਰਬਾੜੂ ਖੀਰਾ। ਦੂਜਾ ਪਾਉ ਦੁਬਾਜਰਾ, ਮਨ ਪਾਟੇ ਖਰਬਾੜੂ ਖੀਰਾ। ਅੱਗੋਂ ਮਿੱਠਾ ਹੋਏ ਮਿਲੇ, ਪਿੱਛੋਂ ਕੌੜਾ ਦੋਖ ਸਰੀਰਾ। ਦੁਚਿੱਤੇ ਦੀ ਦੋਏ ਥੂਨ ਗਿਰਾਨੀ, ਮੋਹ ਬਲੇਡਾ ਟੂਟਾ। ਤਿਸਨਾ ਛਾਨ ਪਰੀ ਤਰ ਉੱਪਰ, ਦੁਰਮਤ ਪਾਂਡਾ ਫੂਟਾ। ਇਸਦਾ ਕਾਰਨ ਇਹ ਹੈ ਕਿ ਸਾਡੀ ਸ਼ਰਧਾ ਭਾਵਨੀ ਸਾਡੇ ਓਪਰੇ ਜੇ ਮਨ ਤੇ ਦਿਮਾਗ ਤਾਈਂ ਸੀਮਤ ਹੈ। ਹਾਂਜੀ, ਸਾਡੀ ਸ਼ਰਧਾ ਭਾਵਨੀ ਸਾਡੇ ਓਪਰੇ ਜੇ ਮਨ ਤੇ ਦਿਮਾਗ ਤਾਈਂ ਸੀਮਤ ਹੈ। ਸਾਡੇ ਮਨ ਵਿੱਚ ਅਜੇ ਸਤਿਗੁਰੂ ਲਈ ਸ਼ਰਧਾ ਭਾਵਨੀ ਦ੍ਰਿੜ ਨਹੀਂ ਹੋਈ, ਅਨੁਭਵ ਨਹੀਂ ਹੋਈ। ਹਾਂਜੀ, ਸਾਡੇ ਮਨ ਵਿੱਚ ਹਲੇ ਸਤਿਗੁਰੂ ਲਈ ਸ਼ਰਧਾ ਭਾਵਨੀ ਦ੍ਰਿੜ ਨਹੀਂ ਹੋਈ, ਅਨੁਭਵ ਨਹੀਂ ਹੋਈ। ਗੁਰਬਾਣੀ ਸਾਨੂੰ ਇਉਂ ਉਪਦੇਸ਼ ਦਿੰਦੀ ਹੈ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵਲਾਏ, ਹਰ ਨਾਮੈ ਕਹਿ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਦੂਜੇ ਲਫਜ਼ਾਂ ਵਿੱਚ ਅਸੀਂ ਇਕੱਠੇ ਹੋ ਕੇ ਸਤਸੰਗਤ ਵਿੱਚ ਗੁਰਬਾਣੀ ਦੀ ਦਰਸਾਈ ਹੋਈ ਜੀਵਨ ਸੇਧ ਦੁਆਰਾ ਦੁਰਮਤ ਦੂਰ ਕਰਨੀ ਹੈ ਤੇ ਅਕਾਲ ਪੁਰਖ ਨਾਲ ਲਿਵ ਲਾਉਣੀ ਹੈ। ਅਸੀਂ ਇਕੱਠੇ ਹੋ ਕੇ ਸਤਸੰਗਤ ਵਿੱਚ ਗੁਰਬਾਣੀ ਦੀ ਦਰਸਾਈ ਹੋਈ ਜੀਵਨ ਸੇਧ ਦੁਆਰਾ ਦੁਰਮਤ ਦੂਰ ਕਰਨੀ ਹੈ, ਦੁਬਿਧਾ ਦੂਰ ਕਰਨੀ ਹੈ ਤੇ ਅਕਾਲ ਪੁਰਖ ਨਾਲ ਲਿਵ ਲਾਉਣੀ ਹੈ। ਪਰ ਅਸੀਂ ਆਪਣੀ ਪੁਰਾਣੀ ਮਾਨਸਿਕ ਜੀਵਨ ਰੋੜ ਵਿੱਚ ਇਤਨੇ ਤੇਜ਼ੀ ਨਾਲ ਰੁੜੇ ਜਾਂਦੇ ਹਾਂ ਕਿ ਸਾਨੂੰ ਦੂਜੇ ਭਾਵ ਵਾਲੇ ਜੀਵਨ ਤੋਂ ਉੱਪਰ ਉੱਠ ਕੇ ਕੁਝ ਸੋਚਣ, ਵਿਚਾਰਨ, ਸਮਝਣ, ਕਮਾਉਣ ਦੀ ਲੋੜ ਹੀ ਨਹੀਂ ਪਾਸਦੀ। ਨਾ ਹੀ ਸਾਡੇ ਕੋਲ ਇਸ ਇਲਾਹੀ ਗੁਰਬਾਣੀ ਦੇ ਡੂੰਘੇ ਭਾਵਾਂ ਨੂੰ ਵਿਚਾਰਨ ਦੀ ਫੁਰਸਤ ਹੈ। ਅਸੀਂ ਨਿੱਤ ਗੁਰਬਾਣੀ ਨੂੰ ਪੜ੍ਹਦੇ, ਸੁਣਦੇ, ਪਾਠ ਕਰਦੇ, ਹੋਰ ਅਨੇਕਾਂ ਕਰਮ ਕਾਂਡ ਕਰਦੇ ਹੋਏ ਵੀ ਇਸ ਮਾਇਕੀ ਪਰਮ ਭੁਲਾਵੇ ਦੇ ਦੂਜੇ ਭਾਵ ਵਿੱਚ ਆਪਣਾ ਅਮੋਲਕ ਜੀਵਨ ਅਜਾਈ ਗਵਾ ਰਹੇ ਹਾਂ। ਸਾਡੀ ਇਸ ਅਵਸਥਾ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਹਉਮੈ ਵਿੱਚ ਸਭ ਪੜ੍ਹ ਥਕੇ ਦੂਜੇ ਪਾਏ ਖੁਆਰ, ਜਗ ਗਿਆਨੀ ਵਿਰਲਾ ਆਚਾਰੀ, ਜਗ ਪੰਡਿਤ ਵਿਰਲਾ ਵਿਚਾਰੀ, ਪੰਡਿਤ ਵਾਚੈ ਪੋਥੀਆਂ ਨਾ ਬੂਝੈ ਵਿਚਾਰ, ਅਨਕੋ ਮਤੀ ਦੇ ਚਲੈ ਮਾਇਆ ਕਾ ਵਪਾਰ, ਕਥਨੀ ਝੂਠੀ ਜਗ ਪਵੈ ਰਹਿਣੀ ਸ਼ਬਦ ਸੋਸਾਰ, ਪਾਠ ਪੜਿਓ ਅਰ ਬੇਦ ਵਿਚਾਰਿਓ, ਨਿਵਲ ਭੁਅੰਗਮ ਸਾਦੇ, ਪੰਚ ਜਨਾ ਸਿਉ ਸੰਗ ਨਾ ਛੁਟਕਿਓ ਅਧਿਕ ਅਹੰਬੁਦ ਬਾਦੇ, ਪੂਜਾ ਕਰੈ ਪਰ ਬਿਦ ਨਹੀਂ ਜਾਣੈ, ਦੂਜੈ ਪਾਏ ਮਲ ਲਾਈ, ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਸਾਡਾ ਇਹ ਹੋਮੇ ਵੇੜਿਆ ਮਨ ਅਨੇਕਾਂ ਰੰਗਾਂ ਭੇਖਾਂ ਵਿੱਚ ਵਰਤਦਾ ਹੈ, ਸਾਡਾ ਹੋਮੇ ਵੇੜਿਆ ਮਨ ਅਨੇਕਾਂ ਰੰਗਾਂ ਭੇਖਾਂ ਵਿੱਚ ਵਰਤਦਾ ਹੈ ਅਤੇ ਅਨੇਕਾਂ ਤਰੰਗਾਂ ਨਾਲ ਸਾਨੂੰ ਭਰਮਾਉਂਦਾ ਹੈ। ਸਾਡੇ ਮਨ ਦੀ ਬਦਲਵੀਂ ਰੰਗਤ ਅਨੁਸਾਰ ਹੀ ਸਾਡਾ ਜੀਵਨ, ਸਾਡੀ ਸ਼ਖਸੀਅਤ, ਸਾਡੀ ਧਾਰਮਿਕ ਨਿਸ਼ਚੇ, ਕਰਮ ਕਿਰਿਆ, ਧਰਮ ਕਰਮ, ਪਉ ਪਾਵਣੀ ਵੀ ਬਦਲਦੇ ਰਹਿੰਦੇ ਹਨ ਸਾਡੀ ਮਨ ਦੀ ਬਦਲਵੀ ਰੰਗਤ ਅਨੁਸਾਰ। ਕਬਹੂ ਜੀਅੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀਅੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ ਪਾਲੇ, ਇਹ ਮਨੁਆ ਖਿਨ ਨਾ ਟਿਕੈ ਬਹੁ ਰੰਗੀ, ਦੈ ਦੈ ਦਿਸ ਚਲ ਚਲ ਹਾਂਡੇ, ਮਨ ਕੇ ਅਧਿਕ ਤਰੰਗ ਕਿਉਂ ਦਰ ਸਾਹਿਬ ਛੁੱਟੀਏ, ਖਿਨ ਆਵੈ ਖਿਨ ਜਾਵੈ, ਦੁਰਗੰਧ ਮੜੈ ਚਿਤ ਲਾਇਆ ਰਾਮ। ਇਸੇ ਦੂਜੇ ਭਾਉ ਨਾਲ ਸਾਡਾ ਅੰਦਰਲਾ ਆਪਾ ਕਈ ਮਾਇਕੀ ਤਰੰਗਾਂ ਵਿੱਚ ਖੇਲਦਾ ਹੋਇਆ ਅਕਾਲ ਪੁਰਖ ਤੋਂ ਬੇਸੁਰਾ ਹੋਇਆ ਹੋਇਆ ਹੈ। ਹਾਂਜੀ, ਇਸੇ ਦੂਜੇ ਭਾਉ ਨਾਲ ਸਾਡਾ ਅੰਦਰਲਾ ਆਪਾ ਕਈ ਮਾਇਕੀ ਤਰੰਗਾਂ ਨਾਲ ਖੇਲਦਾ ਹੋਇਆ ਅਕਾਲ ਪੁਰਖ ਤੋਂ ਬੇਸੁਰਾ ਹੋਇਆ ਹੋਇਆ ਹੈ, ਆਊਟ ਆਫ ਟਿਊਨ ਹੋਇਆ ਹੋਇਆ ਹੈ। ਮਨੁਆ ਦੇ ਦਿਸ ਤਾਵਦਾ, ਉਹ ਕੈਸੇ ਹਰ ਗੁਣ ਗਾਵੈ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ, ਸਾਧੋ ਇਹ ਜਗ ਪਰਮ ਭੁਲਾਨਾ, ਰਾਮ ਨਾਮ ਕਾ ਸਿਮਰਨ ਛੋਡਿਆ ਮਾਇਆ ਹਾਥ ਬਿਕਾਨਾ। ਜਦੋਂ ਦੂਜੇ ਭਾਵ ਵਿੱਚ ਸਾਡਾ ਮਨ ਆਪਣੇ ਆਪੇ ਅਰਥਾਤ ਆਪਣੀ ਅੰਤਰ ਆਤਮੇ ਨਾਲ ਹੀ ਬੇਸੁਰਾ ਹੋਇਆ ਹੋਇਆ ਹੈ ਤਾਂ ਹੋਰਨਾਂ ਨਾਲ ਕਿਵੇਂ ਸੁਰ ਹੋ ਸਕਦਾ ਹੈ? ਇਸ ਤਰ੍ਹਾਂ ਦੂਜੇ ਭਾਵ ਦੇ ਭੁਲੇਖੇ ਕਾਰਨ ਅਸੀਂ ਆਪਣੇ ਆਪੇ ਨਾਲ, ਆਪਣੇ ਘਰਦਿਆਂ ਨਾਲ, ਗੁਆਂਢੀਆਂ ਨਾਲ, ਸੰਬੰਧੀਆਂ ਨਾਲ, ਸਾਥੀਆਂ ਨਾਲ, ਸੰਸਾਰ ਨਾਲ, ਧਰਮ ਨਾਲ, ਹਾਂਜੀ ਗੁਰੂ ਨਾਲ ਇੱਥੋਂ ਤੱਕ ਕਿ ਆਪਣੇ ਰੱਬ ਅਕਾਲ ਪੁਰਖ ਨਾਲ ਵੀ ਬੇਸੁਰੇ ਹੋਏ ਹੋਏ ਹਾਂ। ਇਸੇ ਕਾਰਨ ਸਾਡੇ ਮਨ ਅੰਦਰ, ਚਿੱਤ ਅੰਦਰ, ਅੰਤਿਸ਼ਕਰਨ ਅੰਦਰ, ਪਰਿਵਾਰਾਂ ਅੰਦਰ, ਕਾਰੋਬਾਰ ਵਿੱਚ, ਸੰਸਾਰ ਵਿੱਚ, ਧਰਮਾਂ ਵਿੱਚ ਬੇਸੁਰੇਪਨ ਅਥਵਾ ਦੂਜੇ ਪਾਉ ਦਾ ਬੋਲਬਾਲਾ ਹੈ। ਇਹੋ ਮਨ ਜਲਿਆ ਦੂਜੇ ਦੋਏ ਦੇ ਗੁਰਵਾਕ ਅਨੁਸਾਰ ਸਾਡੇ ਅੰਦਰ ਦੂਜੇ ਪਾਉ ਦੇ ਭੁਲੇਖਿਆਂ ਕਾਰਨ ਈਰਖਾ, ਦੁਐਤ, ਲਭ, ਲੋਭ, ਹੰਕਾਰ ਤੇ ਹਉਮੈ ਦੇ ਪਾਂਬੜ ਮਚ ਰਹੇ ਹਨ। ਸਾਡੀ ਚੌਧਰ ਪੁਣੇ ਦੀ ਲਾਲਸਾ ਨੇ ਸਾਡੇ ਧਰਮਾਂ ਵਿੱਚ ਵੀ ਈਰਖਾ ਦੁਐਤ ਦੇ ਪਾਂਬੜ ਮਚਾਏ ਹੋਏ ਹਨ। ਇਹ ਹਉਮੈ ਦੇ ਪਾਂਬੜ ਦਿਸਦੇ ਨਹੀਂ, ਪਰ ਗੁੱਜੇ ਤੌਰ ਤੇ ਸਾਡੇ ਅੰਤਰਗਤ ਸਾਡੇ ਆਪੇ ਨੂੰ ਜਲਾ ਰਹੇ ਹਨ। ਹਾਂਜੀ, ਇਹ ਹਉਮੈ ਦੇ ਪਾਂਬੜ ਭਾਵੇਂ ਦਿਸਦੇ ਨਹੀਂ, ਪਰ ਗੁੱਜੇ ਤੌਰ ਤੇ ਇਹ ਸਾਡੇ ਅੰਤਰਗਤ ਸਾਡੇ ਆਪੇ ਨੂੰ ਜਲਾ ਰਹੇ ਹਨ। ਜਗਤ ਜਲੰਦਾ ਡਿੱਠ ਮੈਂ ਹਉਮੈ ਦੂਜੇ ਪਾਏ, ਗੁੱਜੀ ਪਾਏ ਜਲੈ ਸੰਸਾਰਾ, ਭਗਤ ਨਾ ਵਿਆਪੈ ਮਾਇਆ। ਹਉਮੈ ਜਲਤੇ ਜਲ ਮੂਏ, ਪ੍ਰਮ ਆਏ ਦੂਜੇ ਪਾਏ। ਅਗਨ ਕੁਟਮ ਸਾਗਰ ਸੰਸਾਰ, ਪਰਮ ਮੋਹ ਅਗਿਆਨ ਅੰਧਾਰ। ਤਨ ਜਲ ਬਲ ਮਾਟੀ ਪਿਆ, ਮਨ ਮਾਇਆ ਮੋਹ ਮਨੂਰ। ਔਗਣ ਫਿਰ ਲਾਗੂ ਪਏ, ਕੂੜ ਵਜਾਵੈ ਤੂਰ। ਜੀੜਾ ਅਗਨ ਬਰਾਬਰ ਤਪੈ, ਪੀਤਰ ਵਗੈ ਕਾਤੀ। ਇਸ ਗੁੱਜੀ ਹਉਮੈ ਦੀ ਅੱਗ ਵਿੱਚ ਅਸੀਂ ਆਪ ਵੀ ਸੜ ਰਹੇ ਹਾਂ ਤੇ ਜਿੱਥੇ ਜਾਂਦੇ ਹਾਂ ਉੱਥੇ ਵੀ ਇਸ ਗੁੱਜੀ ਅੱਗ ਦੀ ਚੁਆਤੀ ਲਾ ਲੈਂਦੇ ਹਾਂ। ਧਰਮ ਅਸਥਾਨ ਸਾਡੇ ਮਨ, ਚਿੱਤ, ਅੰਤਿਸ਼ਕਰਨ ਨੂੰ ਇਸ ਗੁੱਜੀ ਅੱਗ ਤੋਂ ਬਚਾਉਣ ਲਈ ਰਚੇ ਗਏ ਹਨ। ਹਾਂਜੀ, ਧਰਮ ਅਸਥਾਨ ਇਹ ਸਾਡੇ ਮਨ, ਚਿੱਤ, ਅੰਤਿਸ਼ਕਰਨ ਨੂੰ ਇਸ ਗੁੱਜੀ ਅੱਗ ਤੋਂ ਬਚਾਉਣ ਲਈ ਰਚੇ ਗਏ ਸਨ। ਪਰ ਅਸੀਂ ਧਰਮ ਅਸਥਾਨਾਂ ਵਿੱਚ ਵੀ ਆਪਣੀ ਈਰਖਾ, ਦੁਐਤ, ਨਫ਼ਰਤ, ਸਾੜੇ, ਚੌਧਰ ਪੁਣੇ ਤੇ ਹਉਮੈ ਅਥਵਾ ਦੂਜੇ ਪਾਉ ਦੀ ਗੁੱਜੀ ਅੱਗ ਜਲਾਈ ਹੈ। ਫਿਰ ਠੰਡ ਕਿੱਥੇ? ਬਾਹਰ ਕੀ ਅਗਨ ਬੂਜਤ ਜਲ ਸਰਿਤਾ ਕੈ, ਨਾਉ ਮੈਂ ਜੋ ਆਗ ਲਾਗੈ ਕੈਸੇ ਕੈ ਬੁਝਾਈ ਹੈ। ਬਾਹਰ ਸੇ ਭਾਗ ਓਟ ਲੀਜੀਅਤ ਕੋਟਗੜ, ਗੜ ਮੈਂ ਜੋ ਲੂਟ ਲੀਜੈ ਕਹੋ ਕਤ ਜਾਈਏ। ਚੋਰਨ ਕੇ ਤਰਾਸ ਜਾਏ ਸਰਨ ਨਰਿੰਦ ਗਹੇ, ਮਾਰੇ ਮਹੀ ਪਤ ਜਿਉ ਕੈਸੇ ਕੈ ਬਚਾਈ ਹੈ। ਮਾਇਆ ਡਰ ਡਰ ਪਤ ਹਾਰ ਗੁਰਦੁਆਰੇ ਜਾਵੈ, ਤਾਂ ਜੋ ਬਿਆਪੇ ਮਾਇਆ ਕਹਾਂ ਠਹਿਰਾਈ ਹੈ। ਅੱਜਕਲ ਪਿਛਲੇ ਜ਼ਮਾਨੇ ਨਾਲੋਂ ਕਈ ਗੁਣਾ ਜ਼ਿਆਦਾ ਧਰਮ ਅਸਥਾਨ ਬਣ ਗਏ ਹਨ, ਕਈ ਗੁਣਾ ਜ਼ਿਆਦਾ ਪਾਠ ਪੂਜਾ ਹੋ ਰਹੇ ਹਨ, ਕਥਾ ਵਾਰਤਾ ਹੁੰਦੀ ਹੈ, ਕੀਰਤਨ ਹੁੰਦਾ ਹੈ, ਵਾਦ ਵਿਵਾਦ ਹੁੰਦੇ ਹਨ, ਲੇਖ, ਕਿਤਾਬਾਂ, ਗ੍ਰੰਥ ਲਿਖੇ ਜਾਂਦੇ ਹਨ, ਧਾਰਮਿਕ ਸੰਸਥਾਵਾਂ ਬਣ ਰਹੀਆਂ ਹਨ, ਸਤਸੰਗਤ ਦੇ ਸਮਾਗਮ ਵੀ ਹੁੰਦੇ ਹਨ। ਪਰ ਫਿਰ ਵੀ ਸਾਡੀ ਸਮੁੱਚੀ ਮਾਨਸਿਕ, ਭਾਈਚਾਰਕ, ਧਾਰਮਿਕ ਤੇ ਆਤਮਕ ਅਵਸਥਾ ਅੱਗੇ ਨਾਲੋਂ ਨਿਗਰਦੀ ਜਾ ਰਹੀ ਹੈ। ਇਸ ਦਾ ਪ੍ਰਤੱਖ ਸਬੂਤ ਸਾਡੀ ਰੋਜ਼ਾਨਾ ਜੀਵਨ ਰੋੜ ਤੇ ਸਾਡਾ ਧਾਰਮਿਕ ਜੀਵਨ ਹੈ। ਸਾਡੇ ਘਰਾਂ ਵਿੱਚ, ਸੰਸਥਾਵਾਂ ਵਿੱਚ, ਧਾਰਮਿਕ ਅਸਥਾਨਾਂ ਵਿੱਚ ਤੇ ਸਤਸੰਗਤ ਵਿੱਚ ਹਰ ਜਗ੍ਹਾ ਦੂਜੇ ਭਾਵ ਦਾ ਬੋਲਬਾਲਾ ਤੇ ਵਰਤ ਵਰਤਾਰਾ ਹੈ। ਇਸ ਦਾ ਕਾਰਨ ਇਹ ਹੈ ਕਿ ਅਸੀਂ ਗੁਰਬਾਣੀ ਨੂੰ ਓਪਰੇ ਮਨ ਨਾਲ ਹੀ ਪੜ ਸੁਣ ਛੱਡਦੇ ਹਾਂ। ਹਾਂਜੀ, ਸਾਡੇ ਘਰਾਂ ਵਿੱਚ, ਸੰਸਥਾਵਾਂ ਵਿੱਚ, ਧਾਰਮਿਕ ਅਸਥਾਨਾਂ ਤੇ ਸਤਸੰਗ ਵਿੱਚ ਵੀ ਹਰ ਜਗ੍ਹਾ ਦੂਜੇ ਭਾਵ ਦਾ ਬੋਲਬਾਲਾ ਤੇ ਵਰਤ ਵਰਤਾਰਾ ਹੈ। ਇਸ ਦਾ ਕੀ ਕਾਰਨ ਹੈ? ਇਸ ਦਾ ਕਾਰਨ ਇਹ ਹੈ ਕਿ ਅਸੀਂ ਗੁਰਬਾਣੀ ਨੂੰ ਓਪਰੇ ਮਨ ਨਾਲ ਹੀ ਪੜ ਸੁਣ ਛੱਡਦੇ ਹਾਂ। ਸਾਡਾ ਮਨ, ਚਿੱਤ, ਬੁੱਧੀ, ਅੰਤਿਸ਼ਕਰਨ ਗੁਰਬਾਣੀ ਦੇ ਅੰਤਰੀ ਭਾਵ ਅਥਵਾ ਅਨੁਭਵੀ ਅੰਮ੍ਰਿਤ ਕਲਾ ਨਾਲ ਛੂੰਹਦਾ ਜਾਂ ਪਰਸਦਾ ਨਹੀਂ, ਸਗੋਂ ਅਸੀਂ ਓਪਰੇ ਜੇ ਮਨ ਨਾਲ ਠਾਠਾ ਬਾਗਾ ਕਰ ਛੱਡਦੇ ਹਾਂ। ਇਸੇ ਕਰਕੇ ਆਮ ਜਨਤਾ ਦੀ ਇਹੀ ਸ਼ਿਕਾਇਤ ਹੁੰਦੀ ਹੈ ਕਿ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਮਨ ਨਹੀਂ ਟਿਕਦਾ। ਜੇਕਰ ਲੋਹੇ ਨੂੰ ਪਾਰਸ ਦੇ ਦੁਆਲੇ ਹੀ ਫੇਰੀ ਜਾਈਏ ਤਾਂ ਉਸ ਉੱਤੇ ਪਾਰਸ ਕਲਾ ਨਹੀਂ ਵਰਤ ਸਕਦੀ ਤੇ ਉਹ ਲੋਹਾ ਸੋਨਾ ਨਹੀਂ ਬਣ ਸਕਦਾ। ਜੇਕਰ ਲੋਹੇ ਨੂੰ ਪਾਰਸ ਦੇ ਦੁਆਲੇ ਹੀ ਫੇਰੀ ਜਾਓ। ਪੜੀਏ ਗੁਣੀਏ ਨਾਮ ਸਭ ਸੁਣੀਏ, ਅਨਪੋ ਪਾਓ ਨਾ ਦਰਸੈ, ਲੋਹਾ ਕੰਚਨ ਹਿਰਨ ਹੋਏ ਕੈਸੇ, ਜਿਉ ਪਾਰਸ ਹੈ ਨਾ ਪਰਸੈ। ਇਸੇ ਤਰ੍ਹਾਂ ਧਿਆਨ ਤੋਂ ਬਿਨਾਂ ਸਾਡੇ ਮਨ ਉੱਤੇ ਗੁਰਬਾਣੀ ਦੀ ਪਾਰਸ ਕਲਾ ਨਹੀਂ ਵਰਤ ਸਕਦੀ। ਹਾਂਜੀ, ਇਸੇ ਤਰ੍ਹਾਂ ਧਿਆਨ ਤੋਂ ਬਿਨਾਂ ਵੀ ਸਾਡੇ ਮਨ ਉੱਤੇ ਗੁਰਬਾਣੀ ਦੀ ਪਾਰਸ ਕਲਾ ਨਹੀਂ ਵਰਤ ਸਕਦੀ। ਜੈਸੇ ਖਾਂਡ ਖਾਂਡ ਕਹੇ ਮੁਖ ਨਹੀਂ ਮਿੱਠਾ ਹੋਏ, ਜਬ ਲਗ ਜੀਵ ਸਵਾਦ ਖਾਂਡ ਨਹੀਂ ਖਾਈ ਹੈ। ਜੈਸੇ ਰਾਤ ਅੰਧੇਰੀ ਮੈਂ ਦੀਪਕ ਦੀਪਕ ਕਹੇ, ਤਿਮਰ ਨਾ ਜਾਈ ਜਬ ਲਗ ਨਾ ਜਰਾਈ ਹੈ। ਜੈਸੇ ਗਿਆਨ ਗਿਆਨ ਕਹੇ ਗਿਆਨ ਹੂ ਨਾ ਹੋਤ ਕਛ, ਜਬ ਲਗ ਗੁਰ ਗਿਆਨ ਅੰਤਰ ਨਾ ਪਾਈ ਹੈ। ਤੈਸੇ ਗੁਰ ਧਿਆਨ ਕਹੇ ਗੁਰ ਧਿਆਨ ਹੂ ਨਾ ਪਾਵਤ, ਜਬ ਲਗ ਗੁਰ ਦਰਸ ਜਾਏ ਨਾ ਸਮਾਈ ਹੈ। ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਪਾਤ ਕਰ, ਨਹੀਂ ਹਰ ਹਰ ਪੀਜੇ ਰਾਮ ਰਾਜੇ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨਾ ਰੋਏ ਕਿਆ ਕੀਜੇ। ਪੁੱਛਤ ਪਥਿਕ ਤੈ ਮਾਰਗ ਨਾ ਧਾਰੇ ਪਗ, ਪ੍ਰੀਤਮ ਕੇ ਦੇਸ ਕੈਸੇ ਬਾਤਨ ਸੇ ਜਾਈਏ। ਪੁੱਛਤ ਹੈ ਬੈਦ ਖਾਤ ਔਖਦ ਨਾ ਸੰਜਮ ਸੈ, ਕੈਸੇ ਮਿਟੇ ਰੋਗ ਸੁਖ ਸਹਿਜ ਸਮਾਈਏ। ਪੁੱਛਤ ਸੁਹਾਗਨ ਹੈ ਕਰਮ ਦੁਹਾਗਨ ਕੈ, ਹਿਰਦੈ ਬਿਵਚਾਰ ਕਤ ਸਹਿਜਾ ਬੁਲਾਈਏ। ਗਾਏ ਸੁਨੇ ਆਖੇ ਮੀਚੇ, ਪਾਈਏ ਨਾ ਪਰਮ ਪਦ, ਗੁਰ ਉਪਦੇਸ਼ ਗੈ ਜੋ ਲੋ ਨਾ ਕਮਾਈ ਹੈ। ਪਿਛਲੇ ਜਨਮਾਂ ਵਿੱਚ ਮਾਇਆ ਦੇ ਅਟੁੱਟ ਅਭਿਆਸ ਨਾਲ ਸਾਡੇ ਮਨ ਤਨ ਚਿੱਤ ਬੁੱਧੀ ਅੰਤਿਸ਼ਕਰਨ ਵਿੱਚ ਦੂਜਾ ਪਾਉ ਰਚ ਮਿਚ ਗਿਆ ਹੈ। ਪਿਛਲੇ ਜਨਮਾਂ ਵਿੱਚ ਮਾਇਆ ਦੇ ਅਟੁੱਟ ਅਭਿਆਸ ਨਾਲ ਤੇ ਦੂਜਾ ਪਾਉ ਹੀ ਸਾਡਾ ਜੀਵਨ ਰੂਪ ਬਣ ਚੁੱਕਿਆ ਹੈ। ਮਾਇਆ ਮੋਏ ਹਰ ਸਿਉ ਚਿੱਤ ਨਾ ਲਾਗੈ, ਦੂਜੇ ਪਾਏ ਘਣਾ ਦੁੱਖ ਆਗੈ। ਹਉਮੈ ਵਿੱਚ ਸਭ ਜਗ ਬੋਰਾਨਾ, ਦੂਜੇ ਪਾਏ ਪਰਮ ਭੁਲਾਨਾ। ਤੰਦਾ ਕਰਤਿਆਂ ਨੇ ਫਲ ਜਨਮ ਗਵਾਇਆ, ਸੁਖਦਾਤਾ ਮਨ ਨਾ ਵਸਾਇਆ। ਮਨ ਕਠੋਰ ਦੂਜੇ ਪਾਏ ਲਾਗਾ, ਪਰਮੈ ਪੂਲਾ ਫਿਰੈ ਅਪਾਗਾ। ਜਗਤ ਅਗਿਆਨੀ ਅੰਧ ਹੈ, ਦੂਜੇ ਪਾਏ ਕਰਮ ਕਮਾਏ, ਦੂਜੇ ਪਾਏ ਜੇਤੇ ਕਰਮ ਕਰੇ, ਦੁੱਖ ਲੱਗੇ ਤਨਤਾਏ। ਇਨ ਮਾਇਆ ਜਗਦੀਸ਼ ਗੁਸਾਈ, ਤੁਮਰੇ ਚਰਨ ਬਿਸਾਰੇ, ਕਿੰਚਿਤ ਪ੍ਰੀਤ ਨਾ ਉਪਜੈ ਜਨ ਕੋ, ਜਨ ਕਹਾ ਕਰੇ ਬੇਚਾਰੇ। ਇਸ ਤਰ੍ਹਾਂ ਸਾਡਾ ਮਨ ਦੈਵੀ ਗੁਣਾਂ, ਦੈਵੀ ਰੁਚੀਆਂ, ਸ਼ਰਧਾ ਭਾਵਨੀ, ਦੈਵੀ ਰਸ ਆਦਿ ਦੈਵੀ ਗੁਣਾਂ ਤੋਂ ਕੋਰਾ ਹੁੰਦਾ ਜਾਂਦਾ ਹੈ। ਜੀਵ ਦੀ ਇਸ ਨਿਗਰ ਦੀ ਅਵਸਥਾ ਦਾ ਮੂਲ ਕਾਰਨ ਦੂਜਾ ਭਾਉ ਹੀ ਹੈ। ਇਸ ਤਰ੍ਹਾਂ ਸਾਡੇ ਮਟਰੋੜ ਹੋਏ ਮਨ ਵਿੱਚ ਸੰਗਤ ਕਰਨ, ਗੁਰਬਾਣੀ ਸੁਣਨ, ਗੁਰਬਾਣੀ ਪੜ੍ਹਨ, ਗੁਰਬਾਣੀ ਸਮਝਣ ਤੇ ਗੁਰਬਾਣੀ ਵਿਚਾਰਨ ਲਈ ਰੁਚੀ ਨਹੀਂ ਬਣਦੀ, ਖਿੱਚ ਨਹੀਂ ਪੈਂਦੀ। ਇਸ ਦਾ ਕਾਰਨ, ਜੀਵ ਦੀ ਨਿਗਰ ਦੀ ਅਵਸਥਾ ਦਾ ਮੂਲ ਕਾਰਨ ਦੂਜਾ ਪਾਉ ਹੀ ਹੈ। ਅਸੀਂ ਇਲਾਹੀ ਬਾਣੀ ਦੇ ਉਪਦੇਸ਼ ਸੁਣਦੇ ਹੀ ਨਹੀਂ, ਹਾਂਜੀ ਅਸੀਂ ਇਲਾਹੀ ਬਾਣੀ ਦੇ ਉਪਦੇਸ਼ ਸੁਣਦੇ ਹੀ ਨਹੀਂ, ਜੇ ਸੁਣਦੇ ਵੀ ਹਾਂ ਤਾਂ ਓਪਰੇ ਜੇ ਮਨ ਨਾਲ ਹਾਮੀ ਭਰ ਛੱਡਦੇ ਹਾਂ। ਗੁਰਮਤ ਸੁਣ ਕਛ ਗਿਆਨ ਨਾ ਉਪਜਿਓ, ਪਸ ਜਿਉ ਉਧਰ ਪਰੋ। ਜਦ ਸਾਡਾ ਮਨ ਅਕਾਲ ਪੁਰਖ ਨੂੰ ਭੁੱਲ ਕੇ ਦੂਜੇ ਪਾਉ ਵਿੱਚ ਵਿਚਰਦਾ ਹੈ ਤਾਂ ਮਾਇਆ ਦੇ ਸਾਰੇ ਨੀਵੇਂ ਔਗਣਾਂ ਦੀ ਸੰਗਤ ਗ੍ਰਹਿਣ ਕਰ ਲੈਂਦਾ ਹੈ। ਜਦੋਂ ਸਾਡਾ ਮਨ ਅਕਾਲ ਪੁਰਖ ਨੂੰ ਭੁੱਲ ਕੇ ਦੂਜੇ ਪਾਉ ਵਿੱਚ ਵਿਚਰਦਾ ਹੈ, ਇਸ ਤਰ੍ਹਾਂ ਸਾਡਾ ਮਨ ਮਾਇਕੀ ਔਗਣਾਂ ਦਾ ਮੁਜੱਸਮ ਅਥਵਾ ਔਗਣਾਂ ਦਾ ਸਰੂਪ ਬਣ ਜਾਂਦਾ ਹੈ। ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਤੋਂ, ਪੁੱਤਰ ਕਲਤਰ ਨਾ ਸੰਗ ਤਨਾ, ਹਰ ਅਵਿਨਾਸੀ ਓ ਪਲਚ ਪਲਚ ਸਗਲੀ ਮੂਈ ਝੂਠੇ ਤੰਦੇ ਮੋਹ। ਮਾਇਆ ਮੋਹ ਨਟ ਬਾਜੀ ਪਾਈ, ਮਨਮੁਖ ਅੰਧ ਰਹੇ ਲਪਟਾਈ। अनिक जन्म बीतियन परमाई, कर वास न देवे दुत्तर माई, दिन रैन अपना कीता पाई, किस दोष न दीजे किरत पवाई। पोलियो मन माया उर्जायो, जो जो कर्म कियो लालच लगतै तै आप बंधायो। ऐसे दूजे पाव वाले मन विच सत्संगत करन दी रुचि नहीं बन सकती। हां जी, ऐसे दूजे पाव वाले मन विच सत्संगत करन दी रुचि बन ही नहीं सकती, ना ही उद्दम होंदा है। जंगलां विच रहन वालियां वैशियां कौमां रब दी होंद अथवा शख्सियत तो बिल्कुल अनजाण होंदियां हन, पर ओ लोक रब दियां शक्तियां नू मनदे हन ते इना कुदरती शक्तियां दी ओढ़ ते आसरा लेंदे हन। जिवें अग्नि, पानी, देवी देवते, भूत प्रेत, सप, बांदर, मगरमच्छ, पिपल आदि, इना जंगली कौमां ने हर तरह दियां पूजन वालियां शक्तियां दा नाम रख्या होया है ते उस शक्ति दी भै भावनी तो अपनी जीवन सेध लेंदे हन। ए जंगली कौमां कुदरती शक्तियां नूं तां मनदियां हन, पर इन्हां शक्तियां दे करते अथवा मालक तो अनजाण हन। इस तरह ए लोक नास्तक आस्तक कहे जा सकते हन। ए रब्बी शक्तियां राही रब नूं असिद्धे तौर ते इनडायरेक्टली या अनजाणे पुणे विच मनदे हन। को बुतान को पूजत है पस, को मृतान को पूजन तायो, कूर किरिया उर जियो सब ही जग, सिरी भगवान को पेद न पायो। पर असी सभ्यक लोग, सभ्यक कहाउन वाले ते गुरबाणी पढ़न वाले भी गुरबाणी नू टूणे टिप्पणियां लई, तागे तवीतां लई, पूत प्रेतां नू वस करन लई, ज्ञान घोटन लई, वाह वाह कराउन लई, पले पलेरे बनन लई, अपनियां मायकी गरजां दी पूर्ति लई ते माया बटोरन लई ते होर कई नजायज करोकी मामलियां नू नजिठन लई वरतदे हां। असी सभ्यक कहाउन वाले, गुरबाणी पढ़न वाले लोग, इस तरह असी गुरबाणी दी बेद भी करदे हां। हां जी, इस तरह असी गुरबाणी दी बेद भी करदे हां। ए तुर की बाणी अमृत स्वरूप है, ए तुर की बाणी अमृत स्वरूप है, ए नाम रूप है, ए शब्द रूप है, ए प्रेम स्वरूप है। हां जी, ए तुर्की बाणी प्रेम स्वरूप है, ए सत स्वरूप है, अनहद तुनी है, आत्मक रस रूप है, आत्मक रंग रूप है। हां जी, ए तुर्की बाणी गुरु रूप है, ए सतगुरु है, जग में चानन है। वाहो वाहो बाणी सत है, गुरमुख बूझे कोए, ए बाणी जो जियो जाने तिस अंतर रवे हर नामा, लोग जाने ए गीत है, ए तो ब्रह्म विचार। बाणी गुरु, गुरु है बाणी, विच बाणी अमृत सारे, गुरबाणी इस जग में चानन, कर्म वसै मन आए। पर ऐसी इलाही बाणी नू असी माइकी दूजे पाव विच वर्त के इस दे आत्मक लाहे तो वांझे जा रहे हां। हां जी, ऐसी इलाही बाणी नू असी माइकी दूजे पाव विच वर्त के इस दे आत्मक लाहे तो वांझे जा रहे हां। मार्ग मोती बिथरे अंधा निकसियों आए, जोत बिना जगदीश की जगत उलंघे जाए। क्या पढ़िए क्या गुनिए, क्या वेद पुराना सुनिए, पढ़े सुने क्या होई, जो सहज न मिलियो सोई। ज्ञान हीनंग अज्ञान पूजा, अंध वर्तावा पाओ दूजा, पाठ पढ़े न बूझई, पेखी परम पुलाए। इस तरह त्रैगुणी माइकी मंडल विच रहिंदियां दूजे पाव दा वर्त वर्तारा करदियां, साडे ख्याल साडे वलवले भावनावां वी अत नीवे दर्जे अथवा सतह दे हो गए हन। हां जी, त्रैगुणी माइकी मंडल विच रहिंदियां ਦੂਜੇ ਪਾਉ ਦਾ ਵਰਤ ਵਰਤਾਰਾ ਕਰਦਿਆਂ ਸਾਡੇ ਖਿਆਲ ਵਲਵਲੇ ਤੇ ਭਾਵਨਾਵਾਂ ਵੀ ਅਤ ਨੀਵੇਂ ਦਰਜ਼ੇ ਵਾਲੇ ਤੇ ਸਤਾ ਵਾਲੇ ਹੋ ਗਏ ਹਨ, ਜਿਸ ਕਰਕੇ ਸਾਡੇ ਖਿਆਲਾਂ ਅਥਵਾ ਭਾਵਨਾਵਾਂ ਤੇ ਗੁਰਬਾਣੀ ਦੀ ਸਤਹ ਵਿਚਕਾਰ ਅਤਿਅੰਤ ਪਾੜਾ ਫਾਸਲਾ ਅੰਤਰ ਵਿਥ ਦੂਰੀ ਹੈ। ਇਹੀ ਕਾਰਨ ਹੈ ਕਿ ਸਾਡੇ ਨੀਵੇਂ ਤੇ ਦੂਜੇ ਪਾਉ ਦੀ ਰੰਗਤ ਕਾਰਨ ਮੈਲੇ ਹੋਏ ਮਨ ਦੀ ਉੱਚੀ ਸੁੱਚੀ ਗੁਰਬਾਣੀ ਦੀ ਆਤਮਕ ਸਤਹ ਤੱਕ ਪਹੁੰਚ ਨਹੀਂ ਹੋ ਸਕਦੀ। ਇਸ ਲਈ ਸਾਡੇ ਮਨ ਦੀ ਗੁਰਬਾਣੀ ਨਾਲ ਸੰਗਤ, ਗੁਰਬਾਣੀ ਨਾਲ ਸਾਂਝ, ਗੁਰਬਾਣੀ ਨਾਲ ਲੇਵਾ ਦੇਵੀ ਤੇ ਇੱਕ ਸੁਰਤਾ ਨਹੀਂ ਹੁੰਦੀ। ਹਾਂਜੀ, ਇਸੇ ਕਰਕੇ ਸਾਡੇ ਮਨ ਦੀ ਗੁਰਬਾਣੀ ਨਾਲ ਸੰਗਤ, ਸਾਂਝ, ਲੇਵਾ ਦੇਵੀ ਤੇ ਇੱਕ ਸੁਰਤਾ ਨਹੀਂ ਹੁੰਦੀ। ਗੁਰਬਾਣੀ ਵਿਚਾਰ ਲੇਖ ਨੰਬਰ 130, ਖਸਮ ਛੋੜ ਦੂਜੇ ਲੱਗੇ ਡੂਬੇ ਸੇਵਨ ਜਾ ਰਿਹਾ। ਗੁਰੂ ਰੂਪ ਸਾਧ ਸੰਗਤ ਜੀ, ਗੁਰਮੁਖ ਪਿਆਰੇ ਬਾਬੂ ਜੀ ਨੇ ਆਪ ਗੁਰਬਾਣੀ ਅਨੁਸਾਰ ਜੀਵਨ ਜਿਉ ਕੇ ਆਪਣੇ ਆਤਮਕ ਅਨੁਭਵ ਤੋਂ 132 ਲਿਖਤਾਂ ਲਿਖੀਆਂ ਹਨ। ਇਹ ਸਾਰੀਆਂ ਲਿਖਤਾਂ ਸਾਨੂੰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਜੋੜਦੀਆਂ ਹਨ। 5 ਲਿਖਤਾਂ ਇੰਗਲਿਸ਼ ਵਿੱਚ ਵੀ ਅਵੇਲੇਬਲ ਹਨ, ਸੋ ਇਹਨਾਂ ਨੂੰ ਜ਼ਰੂਰ ਲੈ ਕੇ ਜਾਓ। ਜਿਨ੍ਹਾਂ ਕੋਲ ਹਲੇ ਲਿਖਤਾਂ ਨਹੀਂ ਹਨ, ਆਪ ਪੜ੍ਹੋ, ਆਪਣੇ ਬੱਚਿਆਂ ਨੂੰ ਪੜ੍ਹਾਓ, ਰਿਸ਼ਤੇਦਾਰਾਂ ਵਿੱਚ ਵੰਡੋ, ਤਾਂ ਜੋ ਅਸੀਂ ਆਪਣੇ ਜੀਵਨ ਨੂੰ ਸਹੀ ਆਤਮਕ ਸੇਧ ਦੇ ਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ ਤੇ ਆਇਆ ਜੀਵਨ ਸਫਲਾ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।